ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋਰਠ ਮਹੱਲਾ ਤੀਜਾ। ਕਰ ਪਹਿਲਾ ਤਿਤ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ ਮਾਰ ਪਚਾਇਆ। ਗੁਰਮੁਖਾਂ ਨੋ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਣਾਈ। ਰਹਾਉ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪਿੱਛੇ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਵਿੱਤਰ ਅਸ਼ਟਪਤੀਆਂ ਸ਼ਬਦਾਂ ਦੀ ਵਿਚਾਰ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਤੀਜੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਭੱਲਿਆਂ ਦੇ ਬੰਸ਼ ਦੇ ਅਵਤੰਸ਼ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਵਿੱਤਰ ਸ਼ਬਦਾਂ ਦੀ ਵਿਚਾਰ ਆਰੰਭ ਹੋ ਰਹੀ ਹੈ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮੁਖਾਤਬ ਹੋ ਕੇ ਉਹਦੀ ਮਹਿਮਾ ਅਤੇ ਵਡਿਆਈ ਉਚਾਰਨ ਕੀਤੀ ਹੈ। ਹਰ ਜੀ ਇਹ ਤੇਰੀ ਵਡਿਆਈ, ਹੇ ਵਾਹਿਗੁਰੂ ਜੀ ਤੁਹਾਡੀ ਇਹ ਐਸੀ ਬੜੀ ਅਨੋਖੀ ਅਤੇ ਨਿਰਾਲੀ ਅਤੇ ਬਹੁਤ ਹੀ ਸੁੰਦਰ ਵਡਿਆਈ ਹੈ, ਉਹ ਕਿਹੜੀ? ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸਰਨਾਈ। ਹੇ ਦੀਨ ਦੁਨੀਆਂ ਦੇ ਮਾਲਕ, ਐ ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਸੁਆਮੀ, ਤੂੰ ਆਪਣੇ ਭਗਤਾਂ ਦੀ ਪੈਜ ਪ੍ਰਤੱਗਿਆ ਨੂੰ ਅਤੇ ਲੱਜਿਆ ਨੂੰ ਰੱਖਦਾ ਆ ਰਿਹਾ ਹੈ, ਭਗਤ ਤੇਰੀ ਸਰਨਾਈ। ਹਾਂ, ਉਹਨਾਂ ਭਗਤਾਂ ਦੀ ਤੂੰ ਪੈਜ ਰੱਖਦੈ। ਪੈਜ ਸ਼ਬਦ ਦੇ ਅੰਦਰ ਵਡਿਆਈ, ਇੱਜ਼ਤ, ਪ੍ਰਤੱਗਿਆ ਅਤੇ ਲੱਜਿਆ, ਇਹ ਸਾਰੇ ਭਾਵ ਸੁਮਿਲਿਤ ਹੋ ਜਾਂਦੇ ਹਨ। ਹੇ ਵਾਹਿਗੁਰੂ ਜੀ, ਤੂੰ ਉਹਨਾਂ ਭਗਤਾਂ ਦੀ ਪੈਜ ਰੱਖਦਾ ਹੈ ਜੋ ਤੇਰੀ ਸਰਨਾਈ ਜੋ ਹਮੇਸ਼ਾ ਲਈ ਤੇਰੀ ਸ਼ਰਨ ਵਿੱਚ ਪਏ ਰਹਿੰਦੇ ਨੇ। ਸਗਲ ਦੁਆਰ ਕੋ ਛਾੜ ਕੇ ਗਹੇ ਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਭਗਤ ਵਾਹਿਗੁਰੂ ਪਰਮੇਸ਼ਰ ਦੇ ਲਾਡਲੇ ਸਪੂਤ ਹੁੰਦੇ ਹਨ। ਲਾਡਲੇ ਪੁੱਤਰਾਂ ਦੇ ਨਾਲ ਮਾਤਾ ਪਿਤਾ ਦਾ ਕੁਛ ਵਿਸ਼ੇਸ਼ ਹੀ ਸਨੇਹ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੂੰ ਉਹਨਾਂ ਭਗਤਾਂ ਦੀ ਪੈਜ, ਉਹਨਾਂ ਭਗਤਾਂ ਦੀ ਲੱਜਿਆ, ਉਹਨਾਂ ਭਗਤਾਂ ਦੀ ਪ੍ਰਤਿਗਿਆ, ਉਹਨਾਂ ਭਗਤਾਂ ਦੀ ਇੱਜ਼ਤ ਤੂੰ ਆਪ ਰੱਖਦਾ ਹੈ ਜੋ ਹਮੇਸ਼ਾ ਲਈ ਤੇਰੀ ਸ਼ਰਨ ਵਿੱਚ ਪਏ ਰਹਿੰਦੇ ਨੇ। ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ, ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ। ਸੋਰਠ ਰਾਗ ਹੈ, ਮਹੱਲਾ ਤੀਜਾ, ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਹੈ। ਕਰ ਪਹਿਲਾ, ਇਸ ਨੂੰ ਪਹਿਲੇ ਕਾਰ ਸੁਰ ਤਾਲ ਵਿੱਚ ਗਾਵਿਆ ਹੈ। ਤੇ ਤੁਕੀ, ਇਸ ਪਵਿੱਤਰ ਰਚਨਾ ਦੇ ਅੰਦਰ ਤੇ ਤੁਕੀ ਤਿੰਨ ਤਿੰਨ ਤੁਕਾਂ ਵਾਲੇ ਅੰਕ ਗੁਰੂ ਮਹਾਰਾਜ ਨੇ ਲਿਖੇ ਹਨ, ਭਾਵ ਉਹ ਰਚਨਾ ਜਿਸ ਦੀ ਇੱਕ ਇੱਕ ਪੌੜੀ ਦੇ ਵਿੱਚ ਤਿੰਨ ਤਿੰਨ ਪੰਕਤੀਆਂ ਹਨ। ਐਸੀ ਇਹ ਪਵਿੱਤਰ ਰਚਨਾ, ਐਸੀ ਇਹ ਪਵਿੱਤਰ ਬਾਣੀ ਸਤਿਗੁਰੂ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਰੂਪ ਮੰਗਲ ਵੀ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਉਹ ਵਾਹਿਗੁਰੂ ਆਪਣੇ ਭਗਤਾਂ ਦੀ ਕਿਵੇਂ ਪੈਜ, ਲੱਜਿਆ ਤੇ ਪ੍ਰਤਿਗਿਆ ਰੱਖਦਾ ਆ ਰਿਹਾ ਹੈ। ਉਦਾਹਰਣ ਦੇ ਕੇ ਸਤਿਗੁਰੂ ਇਹਦੇ ਬਾਰੇ ਪਵਿੱਤਰ ਵਿਚਾਰ ਸਾਨੂੰ ਸਮਝਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਭਗਤਾਂ ਦੀ ਤੂੰ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਜੀਓ, ਜੀਓ ਸਤਿਕਾਰ ਦਾ ਬੋਧਕ ਸ਼ਬਦ ਹੈ। ਹੇ ਵਾਹਿਗੁਰੂ ਜੀਓ, ਤੂੰ ਆਪਣੇ ਭਗਤਾਂ ਦੀ ਪੈਜ, ਆਪਣੇ ਭਗਤਾਂ ਦੀ ਲੱਜਿਆ ਤੇ ਪ੍ਰਤਿਗਿਆ ਸ਼ੁਰੂ ਤੋਂ ਹੀ ਰੱਖਦਾ ਆਇਆ। ਕੇਵਲ ਹੁਣ ਹੀ ਨਹੀਂ, ਤੁਰ ਤੂੰ ਰੱਖਦਾ ਆਇਆ ਹੇ ਵਾਹਿਗੁਰੂ, ਜਦ ਤੋਂ ਸੰਸਾਰ ਬਣਿਆ ਆਦਿ ਜੁਗਾਦ ਤੋਂ ਹੀ ਤੂੰ ਇਹ ਭਗਤਾਂ ਦੀ ਲੱਜਿਆ ਤੇ ਪ੍ਰਤਿਗਿਆ ਰੱਖਦਾ ਆ ਰਿਹਾ ਹੈ।
ਪ੍ਰਹਿਲਾਦ ਜਨ ਤੁਦ ਰਾਖ ਲੈ ਹਰ ਜੀਓ, ਹਰ ਨਾਕ ਸੁਮਾਰ ਪਚਾਇਆ।
ਹੇ ਵਾਹਿਗੁਰੂ ਜੀ, ਅਸਾਂ ਸੁਣਿਆ ਹੈ ਸਤਯੁਗ ਦੇ ਵਿੱਚ ਇੱਕ ਪ੍ਰਹਿਲਾਦ ਭਗਤ ਹੋਇਆ ਜਿਸ ਦੇ ਪਿਤਾ ਦਾ ਨਾਮ ਹਰਨਾਕਸ਼ ਸੀ। ਹਰਨਾਕਸ਼ ਇੱਕ ਬੜਾ ਹੰਕਾਰੀ ਤੇ ਨਾਸਤਿਕ ਰਾਜਾ ਸੀ ਤੇ ਉਹਦਾ ਪੁੱਤਰ ਪੂਰਨ ਭਗਤ ਹੋਇਆ। ਉਸ ਦੇ ਪਿਤਾ ਨੇ ਪ੍ਰਹਿਲਾਦ ਨੂੰ ਭਗਤੀ ਕਰਨ ਤੋਂ ਜ਼ਬਰਦਸਤੀ ਰੋਕਣਾ ਚਾਹਿਆ, ਪਰ ਪ੍ਰਹਿਲਾਦ ਭਗਤ ਨੇ ਵਾਹਿਗੁਰੂ ਦੀ ਭਗਤੀ ਨਾ ਛੱਡੀ। ਆਖਰ ਉਸ ਨੂੰ ਮਾਰਨ ਵਾਸਤੇ ਤਿਆਰ ਹੋਇਆ। ਅਕਾਲ ਪੁਰਖ ਵਾਹਿਗੁਰੂ ਨੇ ਹਰ ਪ੍ਰਕਾਰ ਹਰ ਸਮੇਂ ਉਹਦੀ ਰੱਖਿਆ ਕੀਤੀ। ਹਜ਼ੂਰ ਉਸ ਪਾਵਨ ਪਵਿੱਤਰ ਇਤਿਹਾਸ ਵੱਲ ਸਾਡੀ ਚਾਹਤ ਪਵਾਉਂਦੇ ਹਨ। ਪ੍ਰਹਿਲਾਦ ਜਨ ਤੁਦ ਰਾਖ ਲਏ ਹਰ ਜੀਓ, ਹੇ ਵਾਹਿਗੁਰੂ ਜੀ, ਪ੍ਰਹਿਲਾਦ ਭਗਤ ਨੂੰ ਤੁਸਾਂ ਆਪ ਰੱਖ ਲਿਆ ਸੀ, ਹਰਨਾਕਸ਼ ਮਾਰ ਪਚਾਇਆ। ਜਿਹੜਾ ਹਰਨਾਕਸ਼ ਬੜਾ ਹੰਕਾਰੀ ਮਨੁੱਖ ਸੀ ਅਤੇ ਨਾਸਤਿਕ ਬੰਦਾ ਸੀ, ਉਹਨੂੰ ਤੁਸੀਂ ਨਰਸਿੰਘ ਦਾ ਰੂਪ ਧਾਰਨ ਕਰਕੇ ਨੌਂਦਰਾਂ ਦੇ ਨਾਲ ਪਾੜ ਕੇ ਤੇ ਉਸਨੂੰ ਮਾਰ ਕੇ ਪਚਾਇਆ, ਉਸਨੂੰ ਤੁਸਾਂ ਬਰਬਾਦ ਕਰ ਦਿੱਤਾ, ਉਜਾੜ ਦਿੱਤਾ।
ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ।
ਹੇ ਵਾਹਿਗੁਰੂ ਜੀ, ਜੋ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰਸਿੱਖ ਮਾਈ ਪਾਈ ਹਨ, ਉਹਨਾਂ ਨੂੰ ਤਾਂ ਤੇਰੇ ਤੇ ਪੂਰਨ ਪ੍ਰਤੀਤ ਤੇ ਪੂਰਨ ਭਰੋਸਾ ਹੈ। ਉਹ ਤਾਂ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਤੇ ਯਕੀਨ ਅਤੇ ਭਰੋਸਾ ਰੱਖਦੇ ਹਨ, ਪਰ ਦੂਸਰੇ ਪਾਸੇ ਮਨਮੁਖ ਭਰਮ ਭੁਲਾਇਆ, ਮਨਮੁਖਾਂ ਨੂੰ ਭਰਮ ਨੇ ਭੁਲਾ ਦਿੱਤਾ, ਉਹ ਰੱਬ ਤੋਂ ਦੂਰ ਰਹਿੰਦੇ ਹਨ, ਉਹਨਾਂ ਨੂੰ ਪਰਮੇਸ਼ਰ ਤੇ ਭਰੋਸਾ ਨਹੀਂ ਬੱਝਦਾ। ਉਹ ਕਹਿੰਦੇ ਰੱਬ ਕਿੱਥੇ ਹੈ, ਜੇ ਹੋਵੇਗਾ ਤੇ ਪਤਾ ਨਹੀਂ ਕਿਤਨੀ ਦੂਰ ਹੋਵੇਗਾ। ਇਸ ਲਈ ਮਨਮੁਖ ਉਸ ਵਾਹਿਗੁਰੂ ਦੇ ਪੈ ਤੇ ਪਾਉ ਤੋਂ ਵਾਂਝੇ ਰਹਿ ਜਾਂਦੇ ਹਨ, ਪਰ ਗੁਰਮੁਖਾਂ ਨੂੰ ਪ੍ਰੀਤ ਤੇ ਪ੍ਰਤੀਤ ਦੋਵੇਂ ਹੀ ਗੱਲਾਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਪ੍ਰਾਪਤ ਹੁੰਦੀਆਂ ਹਨ।
ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤ ਤੇਰੀ ਸ਼ਰਣਾਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਜੀ ਹੇ ਵਾਹਿਗੁਰੂ ਜੀ, ਤੇਰੀ ਇਹ ਵਡਿਆਈ ਹੈ, ਭਾਵ ਇਹ ਤੇਰੀ ਬਹੁਤ ਵੱਡੀ ਇੱਕ ਮਹਿਮਾ ਹੈ, ਤੂੰ ਆਪਣੇ ਭਗਤਾਂ ਦੀ ਪੈਜ ਪ੍ਰਤਿਗਿਆ ਰੱਖਦੇ, ਕੇਵਲ ਹੁਣ ਤੋਂ ਨਹੀਂ ਧੁਰ ਤੂੰ ਰੱਖਦਾ ਆਇਆ। ਭਗਤ ਤੇਰੀ ਸਰਣਾਈ, ਹੇ ਸੁਆਮੀ ਜੀ, ਹੇ ਮਾਲਕ ਪ੍ਰਭੂ ਜੀ, ਭਗਤ ਤੇਰੀ ਸ਼ਰਨ ਵਿੱਚ ਪਏ ਰਹਿੰਦੇ ਨੇ, ਇਸੇ ਲਈ ਸ਼ਰਨ ਆਇਆਂ ਦੀ ਲਾਜ ਰੱਖਣੀ ਤੇਰਾ ਆਪਣਾ ਬਿਰਧ ਹੈ।
ਭਗਤਾਂ ਨੂੰ ਜਮ ਜੋਏ ਨਾ ਸਕੈ, ਕਾਲ ਨਾ ਨੇੜੇ ਜਾਈ।
ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਗਤਾਂ ਦੀ ਮਹਿਮਾ ਉਚਾਰਨ ਕਰਦੇ ਹਨ, ਵੀ ਉਹਨਾਂ ਭਗਤਾਂ ਨੂੰ ਜਮ ਵੀ ਤਾੜ ਨਹੀਂ ਸਕਦਾ। ਜੋਹੇ ਦਾ ਅਰਥ ਹੈ ਵੀ ਕੈਰੀ ਅੱਖ ਨਾਲ ਵੇਖਣਾ, ਗੁੱਸੇ ਨਾਲ ਝਾਕਣਾ, ਜਿਵੇਂ ਕੋਈ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਗਹਿਰੀਆਂ ਅੱਖਾਂ ਦੇ ਨਾਲ ਵੇਖਦਾ। ਪਰ ਹਜ਼ੂਰ ਕਹਿੰਦੇ ਭਗਤਾਂ ਨੂੰ ਜਮ ਨਹੀਂ ਤਾੜ ਸਕਦਾ, ਕਰੂਰ ਦ੍ਰਿਸ਼ਟੀ ਨਾਲ ਨਹੀਂ ਵੇਖ ਸਕਦਾ, ਕਾਲ ਨਾ ਨੇੜੇ ਜਾਈ ਤੇ ਨਾ ਹੀ ਜਿਹੜਾ ਕਾਲ ਹੈ ਉਹ ਉਹਨਾਂ ਦੇ ਨੇੜੇ ਜਾ ਸਕਦਾ ਹੈ।
ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ।
ਇਹਦਾ ਕੀ ਕਾਰਨ ਹੈ, ਉਹਨਾਂ ਦੇ ਨੇੜੇ ਜਮ ਕਿਉਂ ਨਹੀਂ ਜਾ ਸਕਦਾ, ਕਾਲ ਕਿਉਂ ਨਹੀਂ ਜਾ ਸਕਦਾ? ਤਾਂ ਹਜ਼ੂਰ ਕਹਿੰਦੇ ਕੇਵਲ ਦਾ ਅਰਥ ਹੈ ਨਿਰੋਲ, ਕੇਵਲ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੀ ਉਹਨਾਂ ਦੇ ਮਨ ਦੇ ਵਿੱਚ ਵਸਿਆ ਹੁੰਦਾ ਹੈ, ਇਸੇ ਲਈ ਜਮਦੂ ਤੇ ਜਮਕਾਲ ਉਸਦੇ ਨੇੜੇ ਨਹੀਂ ਜਾ ਸਕਦਾ। ਨਾਮੇ ਹੀ ਮੁਕਤ ਪਾਈ, ਉਸਨੇ ਨਾਮ ਦੁਆਰਾ ਇਹਨਾਂ ਜਮਾਂ ਤੋਂ ਤੇ ਜਮਕਾਲ ਤੋਂ ਬੰਦ ਖਲਾਸੀ ਪ੍ਰਾਪਤ ਕਰ ਲਈ।
ਰਿੱਧ ਸੇ ਸਭ ਭਗਤਾ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਹਨਾਂ ਭਗਤਾਂ ਦੇ ਰਿੱਧੀਆਂ ਸਿੱਧੀਆਂ ਸਭ ਚਰਣੀ ਲੱਗ ਜਾਂਦੀਆਂ ਹਨ। ਰਿੱਧ ਸਿੱਧ ਨਾਵੈ ਕੀ ਦਾਸੀ, ਇਹ ਵੀ ਸਤਿਗੁਰੂ ਦੇ ਬਚਨ ਨੇ। ਰਿੱਧ ਸਿੱਧ ਤਿੰਨ ਕੈ ਪਿੱਛੇ ਲੱਗੀਆਂ ਫਿਰੇ ਹੈ, ਜੋ ਹਰ ਹਿਰਦੇ ਸਦਾ ਵਸਾਏ, ਜੋ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਰਿੱਧੀਆਂ ਸਿੱਧੀਆਂ ਪਰਛਾਵੇਂ ਦੀ ਤਰ੍ਹਾਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਜਦੋਂ ਕੋਈ ਆਦਮੀ ਸੂਰਜ ਵੱਲ ਨੂੰ ਮੂੰਹ ਕਰਦਾ ਹੈ, ਉਹਦੀ ਛਾਂ ਉਹਦੇ ਪਿੱਛੇ ਪਿੱਛੇ ਆਉਂਦੀ ਹੈ। ਜਦੋਂ ਕੋਈ ਸੂਰਜ ਵੱਲ ਪਿੱਠ ਕਰ ਲਵੇ, ਉਹਦੀ ਛਾਂ ਅੱਗੇ ਅੱਗੇ ਦੌੜਦੀ ਹੈ। ਇਸੇ ਤਰ੍ਹਾਂ ਦੁਨੀਆਂ ਦੀ ਵਡਿਆਈ, ਮਾਇਆ ਅਤੇ ਰਿੱਧੀਆਂ ਸਿੱਧੀਆਂ, ਜਿਹੜਾ ਤੇ ਵਾਹਿਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ, ਇਹ ਉਹਦੇ ਪਿੱਛੇ ਪਿੱਛੇ ਚੱਲਦੀਆਂ ਹਨ, ਤੇ ਜਿਹੜਾ ਪਰਮੇਸ਼ਰ ਵੱਲੋਂ ਬੇਮੁਖ ਹੋ ਜਾਂਦਾ ਹੈ, ਇਹ ਉਸਦੇ ਅੱਗੇ ਅੱਗੇ ਦੌੜਦੀਆਂ ਨੇ, ਉਹਦੇ ਹੱਥ ਕੁਝ ਨਹੀਂ ਆਉਂਦਾ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ, ਸਭ ਰਿੱਧੀਆਂ ਸਿੱਧੀਆਂ ਭਗਤਾਂ ਦੇ ਚਰਨੀ ਆ ਕੇ ਲੱਗ ਜਾਂਦੀਆਂ, ਗੁਰ ਕੈ ਸਹਿਜ ਸੁਭਾਈ, ਕਿਉਂਕਿ ਉਹ ਗੁਰੂ ਦੇ ਬਖਸ਼ੇ ਸ਼ਾਂਤ ਸੁਭਾਅ ਦੇ ਵਿੱਚ ਹਮੇਸ਼ਾ ਲਈ ਵਰਤਦੇ ਹਨ।
ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸੁਆਉ।
ਲੋ ਗੁਰਮੁਖਾਂ ਨੂੰ ਤੇ ਵਾਹਿਗੁਰੂ ਤੇ ਪ੍ਰਤੀਤ ਆ ਜਾਂਦੀ ਹੈ, ਭਰੋਸਾ ਬਚ ਜਾਂਦਾ ਹੈ, ਪਰ ਮਨਮੁਖਾਂ ਨੂੰ ਪ੍ਰਤੀਤ ਆਉਂਦੀ ਹੀ ਨਹੀਂ। ਮਨਮੁਖਾਂ ਨੂੰ ਪਰਮਾਤਮਾ ਤੇ ਅਕਾਲ ਪੁਰਖ ਤੇ ਗੁਰੂ ਪਰਮੇਸ਼ਰ ਤੇ ਭਰੋਸਾ ਬਚਦਾ ਹੀ ਨਹੀਂ। ਕਿਉਂ? ਅੰਤਰ ਲੋਭ ਸੁਆਉ, ਉਹਨਾਂ ਦੇ ਅੰਦਰ ਲੋਭ ਹੁੰਦਾ ਹੈ ਤੇ ਸੁਆਉ ਸਵਾਰਥ ਹੁੰਦਾ ਹੈ। ਅੰਦਰ ਮਾਇਆ ਦਾ ਲਾਲਚ ਹੋਣ ਕਰਕੇ ਤੇ ਨਾਲ ਅੰਦਰ ਸਵਾਰਥ ਕੋਈ ਮਤਲਬ ਹੋਣ ਕਰਕੇ ਉਹਨਾਂ ਨੂੰ ਪ੍ਰਤੀਤ ਨਹੀਂ ਆਉਂਦੀ। ਕਿਉਂਕਿ ਜਿਸ ਮਨੁੱਖ ਦੇ ਮਨ ਦੇ ਵਿੱਚ ਕੋਈ ਸਵਾਰਥ ਹੈ ਜਾਂ ਲੋਭ ਲਾਲਚ ਹੈ, ਉਹ ਆਪਣੇ ਗੁਰੂ ਤੇ ਭਰੋਸਾ ਵੀ ਨਹੀਂ ਕਰ ਸਕਦਾ ਤੇ ਨਾ ਹੀ ਉਹ ਵਿਸ਼ਵਾਸ ਦਾ ਪਾਤਰ ਬਣ ਸਕਦਾ ਹੈ।
ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨ ਲਾਗਾ ਪਾਓ।
ਮਨਮੁਖ ਦੀ ਐਸੀ ਅਵਸਥਾ ਹੈ, ਗੁਰੂ ਦੀ ਕਿਰਪਾ ਦਾ ਸਦਕਾ ਉਹਦਾ ਹਿਰਦਾ ਗੁਰੂ ਕੇ ਸ਼ਬਦ ਦੇ ਨਾਲ ਨਹੀਂ ਵਿੰਨਿਆ ਗਿਆ, ਕਿਉਂਕਿ ਗੁਰੂ ਕਾ ਸ਼ਬਦ ਇੱਕ ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਹੀਰਾ ਹੀਰੇ ਨੂੰ ਵਿੰਨਦਾ, ਇਸੇ ਲਈ ਸਾਡਾ ਮਨ ਵੀ ਹੀਰੇ ਵਾਂਗੂ ਕਠੋਰ ਹੈ ਤੇ ਗੁਰੂ ਕਾ ਸ਼ਬਦ ਵੀ ਇੱਕ ਰਤਨ ਹੈ, ਹੀਰੇ ਦੀ ਕਣੀ ਹੈ। ਜਿਵੇਂ ਹੀਰੇ ਦੀ ਕਣੀ ਹੀਰੇ ਨੂੰ ਵਿੰਨਦੀ ਹੈ, ਇਸੇ ਤਰ੍ਹਾਂ ਗੁਰੂ ਕਾ ਸ਼ਬਦ ਹੀ ਸਾਡੇ ਕਠੋਰ ਹਿਰਦੇ ਨੂੰ ਵਿੰਨਦਾ। ਪਰ ਮਨਮੁਖ ਦੇ ਹਿਰਦੇ ਨੂੰ ਗੁਰੂ ਦੁਆਰਾ ਗੁਰੂ ਸ਼ਬਦ ਨੇ ਵਿੰਨਿਆ ਹੀ ਨਹੀਂ ਹੈ। ਗੁਰਮੁਖ ਹਿਰਦੇ ਸ਼ਬਦ ਨਾ ਭੇਦਿਓ, ਗੁਰੂ ਦੁਆਰਾ ਮਨਮੁਖ ਨੇ ਆਪਣੇ ਹਿਰਦੇ ਨੂੰ ਗੁਰੂ ਸ਼ਬਦ ਨਾਲ ਵਿੰਨਿਆ ਹੀ ਨਹੀਂ। ਹਰ ਨਾਮ ਨਾ ਲਾਗਾ ਪਾਓ ਤੇ ਨਾ ਹੀ ਉਸਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਾਓ ਪ੍ਰੇਮ ਹੀ ਲੱਗਿਆ ਹੈ।
ਕੂੜ ਕਪਟ ਪਾਜ ਲੈ ਜਾਸੀ, ਮਨਮੁਖ ਫੀਕਾ ਅਲਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਮਨਮੁਖ ਦਾ ਅਲਾਓ ਕਥਨ ਹੈ ਉਹ ਵੀ ਝੂਠਾ ਹੁੰਦਾ ਹੈ। ਭਾਵ ਮਨਮੁਖ ਜੋ ਵੀ ਗੱਲਾਂ ਕਰਦਾ ਹੈ, ਊਟ ਪਟਾਂਗ, ਉਗਦੀਆਂ ਪਾਤਾਲ ਤੇ ਸ਼ੇਖੀਆਂ ਵਾਲੀਆਂ ਕਰਦਾ ਹੈ, ਔਰ ਮਨਮੁਖ ਦਾ ਬੋਲਣਾ ਵੀ ਫਿੱਕਾ ਹੁੰਦਾ ਹੈ। ਕੂੜ ਕਪਟ ਪਾਜ ਲਹਿ ਜਾਸੀ, ਪਰ ਜਿਹੜਾ ਝੂਠ ਦਾ ਤੇ ਪਖੰਡ ਦਾ ਪਾਜ ਹੈ, ਇਹ ਮੁਲੰਮੀ ਦਾ ਪਾਜ ਹੈ, ਇਹ ਥੋੜੇ ਸਮੇਂ ਦੇ ਵਿੱਚ ਹੀ ਕੂੜ ਤੇ ਕਪਟ ਦਾ ਪਾਜ ਉਸਦਾ ਲਹਿ ਜਾਵੇਗਾ।
ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਆਪਣੇ ਭਗਤਾਂ ਦੇ ਵਿੱਚ ਆਪ ਵਰਤ ਰਿਹਾ ਹੈ, ਕਿਉਂਕਿ ਭਗਤਾਂ ਦੇ ਹਿਰਦੇ ਵਿੱਚ ਭਗਵਾਨ ਵਸਦਾ। ਹੇ ਵਾਹਿਗੁਰੂ ਜੀ, ਤੂੰ ਆਪਣੇ ਭਗਤਾਂ ਦੇ ਵਿੱਚ ਵਸਦਾ। ਮਹਾਂਪੁਰਖ ਦੱਸਦੇ ਸਨ, ਭਗਤਾਂ ਦੇ ਤਿੰਨ ਜਗ੍ਹਾ ਤੇ ਪਰਮੇਸ਼ਰ ਵਸਦਾ। ਇੱਕ ਤਾਂ ਉਹਨਾਂ ਭਗਤਾਂ ਦੇ ਹਿਰਦੇ ਵਿੱਚ, ਦੂਸਰਾ ਉਹਨਾਂ ਦੀ ਰਸਨਾ ਤੇ, ਤੀਸਰਾ ਉਹਨਾਂ ਦੇ ਨੇਤਰਾਂ ਦੇ ਵਿੱਚ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਇਉਂ ਉਹਨਾਂ ਭਗਤਾਂ ਦੇ ਵਿੱਚ ਵਾਹਿਗੁਰੂ ਆਪ ਵਰਤਦਾ ਹੈ। ਹੇ ਪ੍ਰਭੂ ਜੀ, ਭਗਤੀ ਹੂੰ ਤੂੰ ਜਾਤਾ ਤੇ ਭਗਤਾਂ ਦੁਆਰਾ ਹੀ ਤੈਨੂੰ ਜਾਤਾ ਦਾ ਅਰਥ ਜਾਣਿਆ ਜਾਂਦਾ, ਕਿਉਂਕਿ ਭਗਤ ਵਾਹਿਗੁਰੂ ਦੇ ਲਾਡਲੇ ਪੁੱਤਰ ਨੇ। ਜਿਵੇਂ ਪੁੱਤਰ ਤੋਂ ਅੱਗੇ ਪਿਤਾ ਦੀ ਸ਼ਨਾਖਤ ਹੋ ਜਾਂਦੀ ਹੈ। ਹੁਣ ਕੋਈ ਵੀ ਆਦਮੀ ਹੈ, ਤੁਸੀਂ ਉਹਨੂੰ ਪੁੱਛ ਸਕਦੇ ਹੋ ਵੀ ਤੇਰੇ ਪਿਤਾ ਦਾ ਕੀ ਨਾਮ ਹੈ। ਇਸ ਲਈ ਭਗਤ ਵਾਹਿਗੁਰੂ ਦੇ ਪੁੱਤਰ ਹੁੰਦੇ ਨੇ। ਸਫਲ ਜਨਮ ਉਸ ਜਨ ਕਾ ਉਪਜਿਆ ਜਿਨ ਕੀਨੋ ਸੌਤ ਬਿਦਾਤਾ, ਉਹ ਪਰਮਾਤਮਾ ਨੂੰ ਵੀ ਸੌਤਰਾ ਕਰ ਦਿੰਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਉਹਨਾਂ ਭਗਤਾਂ ਵਿੱਚ ਤੂੰ ਆਪ ਵਰਤ ਰਿਹਾ ਹੈ ਤੇ ਉਹਨਾਂ ਭਗਤਾਂ ਰਾਹੀਂ ਹੀ ਤੂੰ ਜਾਣਿਆ ਜਾਂਦਾ ਹੈ।
ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਬਿਦਾਤਾ।
ਹੇ ਵਾਹਿਗੁਰੂ ਜੀ, ਇਹ ਜਿਹੜਾ ਮਾਇਆ ਦਾ ਮੋਹ ਹੈ ਤੇ ਜਿਤਨੀ ਵੀ ਲੋਕ ਦਾ ਅਰਥ ਹੈ ਲੁਕਾਈ ਭਾਵ ਸ੍ਰਿਸ਼ਟੀ ਹੈ, ਇਹ ਵੀ ਸਭ ਤੇਰੀ ਆਪਣੀ ਹੀ ਬਣਾਈ ਹੋਈ ਹੈ। ਤੂੰ ਏਕੋ ਪੁਰਖ ਵਿਦਾਤਾ, ਤੂੰ ਇੱਕੋ ਹੀ ਕਰਤਾ ਪੁਰਖ ਤੇ ਵਿਦਾਤਾ ਕਰਮ ਫਲ ਪ੍ਰਦਾਤਾ ਹੈ। ਭਾਵ ਸਾਰੇ ਸੰਸਾਰ ਨੂੰ ਵੀ ਤੂੰ ਬਣਾਇਆ ਹੈ, ਮਾਇਆ ਦਾ ਮੋਹ ਵੀ ਤੂੰ ਹੀ ਸਿਰਜਿਆ ਹੈ ਅਤੇ ਤੂੰ ਹੀ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਤੂੰ ਹੀ ਜੀਵਾਂ ਦੇ ਕਰਮਾਂ ਅਨੁਸਾਰ ਫਲ ਦੇਣ ਵਾਲਾ ਵਿਧਾਤਾ ਹੈ।
ਹੋ ਮੈਂ ਮਾਰ ਮਨਸਾ ਮਨ ਹੈ ਸਮਾਣੀ ਗੁਰ ਕੈ ਸ਼ਬਦ ਪਛਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਗੁਰਮੁਖਾਂ ਨੇ ਗੁਰ ਕੈ ਸ਼ਬਦ ਪਛਾਤਾ, ਗੁਰੂ ਕੇ ਸ਼ਬਦ ਦੁਆਰਾ ਤੈਨੂੰ ਪਛਾਣ ਲਿਆ ਹੈ। ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਲੇ। ਗੁਰੂ ਕਾ ਸ਼ਬਦ ਇੱਕ ਉਹ ਚਸ਼ਮਾ ਹੈ, ਗੁਰੂ ਦਾ ਸ਼ਬਦ ਇੱਕ ਉਹ ਦੂਰਬੀਨ ਹੈ, ਗੁਰੂ ਕਾ ਸ਼ਬਦ ਇੱਕ ਉਹ ਮਾਈਕਰੋਸਕੋਪ ਹੈ ਜਿਹਦੇ ਰਾਹੀਂ ਪਰਮਾਤਮਾ ਨੂੰ ਵੇਖਿਆ ਜਾਂਦਾ ਹੈ। ਗੁਰੂ ਕਾ ਸ਼ਬਦ ਪਛਾਤਾ, ਗੁਰੂ ਕਾ ਸ਼ਬਦ ਉਹ ਇੱਕ ਝਰੋਖਾ ਹੈ ਜਿਹਦੇ ਵਿੱਚੋਂ ਦੀ ਅਕਾਲ ਪੁਰਖ ਨੂੰ ਵੇਖਿਆ ਜਾਂਦਾ ਹੈ। ਹਉਮੈ ਮਾਰ ਮਨਸਾ ਮਨ ਹੈ ਸਮਾਣੀ, ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਨੂੰ ਪਛਾਣ ਲਿਆ, ਹਉਮੈ ਨੂੰ ਮਾਰ ਕੇ ਤੇ ਮਨਸਾ ਜਿਹੜੀ ਵਾਸ਼ਨਾ ਹੈ ਉਹਨਾਂ ਦੀ ਮਨ ਦੇ ਵਿੱਚ ਹੀ ਲੀਨ ਹੋ ਜਾਂਦੀ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਕਿਸੇ ਸਾਗਰ ਦੇ ਵਿੱਚ ਜਾਂ ਦਰਿਆ ਦੇ ਵਿੱਚ ਹਵਾ ਦੇ ਨਾਲ ਲਹਿਰਾਂ ਉੱਠਦੀਆਂ ਨੇ, ਜਦੋਂ ਹਵਾ ਬੰਦ ਹੋ ਜਾਵੇ ਲਹਿਰਾਂ ਉੱਥੇ ਹੀ ਸ਼ਾਂਤ ਹੋ ਜਾਂਦੀਆਂ। ਇਸੇ ਤਰ੍ਹਾਂ ਜਿਹੜੀ ਸਾਡੇ ਮਨ ਦੇ ਵਿੱਚ ਵਾਸ਼ਨਾ ਪੈਦਾ ਹੁੰਦੀ ਹੈ ਇਹ ਵੀ ਹਵਾ ਵਾਂਗ ਹੁੰਦੀ ਹੈ। ਜਿਵੇਂ ਹਵਾ ਬੰਦ ਹੋ ਜਾਵੇ ਤੇ ਜਿਹੜੀਆਂ ਪਾਣੀ ਦੀਆਂ ਤਰੰਗਾਂ ਨੇ ਆਪਣੇ ਆਪ ਹੀ ਸ਼ਾਂਤ ਹੋ ਜਾਂਦੀਆਂ, ਇਸੇ ਤਰ੍ਹਾਂ ਜਦੋਂ ਆਸਾ ਤੇ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਤਾਂ ਮਨ ਦੀਆਂ ਵਾਸ਼ਨਾਵਾਂ ਤੇ ਮਨ ਦੀਆਂ ਤਰੰਗਾਂ ਵੀ ਨਾਲ ਹੀ ਸ਼ਾਂਤ ਹੋ ਜਾਂਦੀਆਂ ਹਨ।
ਅਚਿੰਤ ਕੰਮ ਕਰੈ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਨ੍ਹਾਂ ਭਗਤਾਂ ਨੂੰ ਮਹਾਂਪੁਰਖਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ, ਅਚਿੰਤ ਕੰਮ ਕਰੈ ਪ੍ਰਭ ਤਿਨਕੇ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਅਚਿੰਤ ਦਾ ਅਰਥ ਹੈ ਅਚਨਚੇਤ ਅਕਸਮਾਤਰ ਭਾਵ ਸੁਤੇ ਸਿੱਧ ਹੀ ਉਹਨਾਂ ਦੇ ਸਾਰੇ ਕੰਮ ਪੂਰੇ ਕਰ ਦਿੰਦਾ ਹੈ।
ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਜਾਂ ਨੂੰ ਸਵਾਰਨ ਵਾਲਾ ਹੈ, ਪਰ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਹਮੇਸ਼ਾ ਲਈ ਉਹਨਾਂ ਭਗਤਾਂ ਦੇ ਮਨ ਦੇ ਵਿੱਚ ਵਸ ਗਿਆ ਹੈ।
ਉਹਨਾਂ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜਿਨ੍ਹਾਂ ਦਾ ਰਖਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਬਣ ਜਾਂਦਾ ਹੈ, ਜੇ ਕੋਈ ਉਹਨਾਂ ਭਗਤਾਂ ਦੀ ਰੀਸ ਕਰੇ ਉਹਨਾਂ ਦੀ ਬਰਾਬਰੀ ਕਰੇ ਤਾਂ ਉਹ ਹਮੇਸ਼ਾ ਲਈ ਵਿਗੁਚੈ ਖੁਆਰ ਹੁੰਦਾ ਹੈ, ਉਹ ਹਮੇਸ਼ਾ ਲਈ ਉਹ ਖੁਆਰ ਹੁੰਦਾ ਤੇ ਖਰਾਬ ਹੁੰਦਾ ਰਹਿੰਦਾ ਹੈ।
ਸਤਿਗੁਰ ਸੇਵੇ ਕਿਨੈ ਨਾ ਪਾਇਆ ਮਨਮੁਖ ਭੋਗ ਮੋਏ ਬਿਲਲਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਕਿਸੇ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਵਿਛੜਿਆਂ ਨੂੰ ਮਿਲਾਉਣ ਵਾਲੇ ਨੇ। ਜੇ ਅਸੀਂ ਸਤਿਗੁਰੂ ਦੀ ਸੇਵਾ ਕਰਾਂਗੇ ਤੇ ਤਾਂ ਹੀ ਵਾਹਿਗੁਰੂ ਨਾਲ ਮਿਲਾਪ ਹੋ ਸਕਦਾ। ਮਨਮੁਖ ਪੌਕ ਮੋਏ ਬਿੱਲ ਲਾਈ, ਤੇ ਜਿਹੜੇ ਮਨਮੁਖ ਬੰਦੇ ਨੇ ਕੁੱਤੇ ਵਾਂਗੂ ਪੌਂਕ ਪੌਂਕ ਕੇ ਤੇ ਬਿੱਲ ਲਾਈ ਦਾ ਅਰਥ ਹੈ ਵਿਲਕ ਵਿਲਕ ਕੇ ਮਰ ਗਏ ਨੇ, ਪਰ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਨਾ ਹੋ ਸਕੀ।
ਆਵੇ ਜਾਵੇ ਠੌਰ ਨਾ ਪਾਵੇ ਦੁੱਖ ਮੈਂ ਦੁੱਖ ਸਮਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਵੇ ਹੈ ਜਾਵੇ ਹੈ, ਹਾਹਿਆਂ ਦਾ ਵੀ ਉਚਾਰਨ ਕਰਨਾ ਹੈ, ਆਵੇ ਹੈ ਜਾਵੇ ਹੈ ਠੌਰ ਨਾ ਪਾਵੇ ਹੈ, ਉਹ ਹਮੇਸ਼ਾ ਲਈ ਆਉਂਦੇ ਜਾਂਦੇ ਰਹਿੰਦੇ ਨੇ ਜੂਨਾਂ ਦੇ ਵਿੱਚ, ਕਦੇ ਵੀ ਹਮੇਸ਼ਾ ਰਹਿਣ ਲਈ ਠੌਰ ਦਾ ਅਰਥ ਹੈ ਕੋਈ ਟਿਕਾਣਾ ਕੋਈ ਮੁਕਾਮ ਕੋਈ ਅਸਥਾਨ ਨਹੀਂ ਲੱਭ ਸਕਦੇ। ਦੁੱਖ ਮੈਂ ਦੁੱਖ ਸਮਾਈ, ਉਹ ਦੁੱਖ ਦੇ ਵਿੱਚ ਹੀ ਸਮਾਂ ਗੁਜ਼ਾਰਦੇ ਹਨ ਤੇ ਦੁੱਖ ਦੇ ਵਿੱਚ ਹੀ ਸਮਾਈ ਉਹ ਆਲੋਪ ਹੋ ਜਾਂਦੇ ਹਨ, ਭਾਵ ਉਹ ਦੁਨੀਆਂ ਤੋਂ ਚਲੇ ਜਾਂਦੇ ਨੇ, ਉਹਨਾਂ ਦਾ ਨਾਮ ਤੇ ਸਾਰਾ ਕੁਛ ਹੀ ਮਿਟ ਜਾਂਦਾ ਹੈ।
ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾਜ ਸਮਾਈ।
ਹਜ਼ੂਰ ਫਰਮਾਉਂਦੇ ਨੇ ਜਿਹੜਾ ਗੁਰਮੁਖ ਬਣ ਜਾਂਦਾ ਹੈ ਗੁਰਮੁਖ ਉਸ ਨੂੰ ਕਹਿੰਦੇ ਨੇ ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਵੇ, ਗੁਰੂ ਦੇ ਸਨਮੁਖ ਹੋ ਜਾਵੇ, ਗੁਰੂ ਦਾ ਆਗਿਆਕਾਰ ਹੋ ਜਾਵੇ। ਜਿਹੜਾ ਗੁਰਮੁਖ ਹੋ ਜਾਂਦਾ ਹੈ ਬਈ ਉਹ ਅੰਮ੍ਰਿਤ ਪੀਂਦਾ। ਉਹ ਅੰਮ੍ਰਿਤ ਕੀ ਹੈ? ਨਾਮ ਬਾਣੀ ਦਾ ਰਸ। ਅੰਮ੍ਰਿਤ ਬਾਣੀ ਅਮਿਉ ਰਸ ਅੰਮ੍ਰਿਤ ਹਰ ਕਾ ਨਾਉ, ਸਹਿਜੇ ਸਾਜ ਸਮਾਈ। ਫਿਰ ਉਹ ਅੱਗੇ ਸ਼ਾਂਤੀ ਧੀਰਜ ਦੇ ਵਿੱਚ ਸਹਿਜ ਦੇ ਵਿੱਚ ਸਿਮਰਨ ਕਰਦਿਆਂ ਹੋਇਆ ਸਾਚ ਸਮਾਈ ਅੱਗੇ ਸੱਚ ਸਰੂਪ ਵਾਹਿਗੁਰੂ ਵਿਗ਼ ਲੀਨ ਹੋ ਜਾਂਦਾ ਹੈ।
ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੈ ਅਧਕਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਜਨਮ ਤੇ ਮਰਨ ਖੇੜਾ ਨਹੀਂ ਛੱਡਦਾ। ਜੇ ਅਨੇਕ ਕਰਮ ਕਰੈ ਅਧਕਾਈ, ਜੇ ਇਹ ਮਨੁੱਖ ਅਧਿਕਾਈ ਦਾ ਅਰਥ ਹੈ ਅਤਸ਼ਾ ਕਰਕੇ, ਵਿਸ਼ੇਸ਼ ਕਰਕੇ ਅਨੇਕਾਂ ਕਰਮ ਵੀ ਕਰਦਾ ਰਵੇ, ਕੋਈ ਨਿਤ ਨਮਿਤ ਪ੍ਰਾਸ਼ਚਿਤ ਕਾਮਕ ਆਦਿਕ ਚਾਰ ਕਿਸਮ ਦੇ ਕਰਮ ਲਿਖੇ ਨੇ, ਤੇ ਜੇ ਮਨੁੱਖ ਅਨੇਕਾਂ ਕਰਮ ਵੀ ਕਰਦਾ ਰਵੇ ਤਾਂ ਵੀ ਜਨਮ ਮਰਨ ਖੇੜਾ ਨਹੀਂ ਛੱਡਦਾ। ਹਾਂ, ਜੇ ਸਤਿਗੁਰੂ ਦੀ ਸੇਵਾ ਕਰੇ, ਸਤਿਗੁਰ ਕਾ ਜਨਮੇ ਗਮਨ ਮਿਟਾਇਆ, ਫਿਰ ਇਹਦਾ ਆਵਾਗਮਨ ਮਿਟ ਸਕਦਾ ਹੈ।
ਵੇਦ ਪੜ ਹੈ ਤੈ ਵਾਦ ਵਖਾਣ ਹੈ, ਬਿਨ ਹਰ ਪਤ ਗਵਾਈ।
ਜਿਹੜੇ ਮਨਮੁਖ ਲੋਕ ਨੇ ਉਹ ਵੇਦਾਂ ਨੂੰ ਪੜ੍ਹਦੇ ਨੇ ਪਰ ਕਰਦੇ ਕੀ ਨੇ? ਵਾਦ ਵਖਾਣ ਹੈ, ਝਗੜਾ ਕਰਦੇ ਨੇ, ਚਰਚਾ ਕਰਦੇ ਨੇ, ਕਿਸੇ ਦੇ ਪੱਖ ਨੂੰ ਖੰਡਨ ਕਰ ਦਿੱਤਾ, ਕਿਸੇ ਨੂੰ ਮੰਡਨ ਕਰ ਦਿੱਤਾ। ਵੇਦ ਪੜ੍ਹਦੇ ਨੇ ਪਰ ਉਹ ਆਪਣੀ ਕਲਿਆਣ ਵਾਸਤੇ ਨਹੀਂ ਜਾਂ ਗਿਆਨ ਵਾਸਤੇ ਨਹੀਂ, ਬਲਕਿ ਬਹਿਸ ਮੁਬਾਹਿਸਾ ਕਰਨ ਦੇ ਲਈ। ਬਿਨ ਹਰ ਪਤ ਗਵਾਈ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਉਹਨਾਂ ਵੱਡੇ ਵੱਡੇ ਵੇਦ ਪਾਠੀਆਂ ਨੇ, ਵੇਦ ਭਗਤੀਆਂ ਨੇ ਵੀ ਆਪਣੀ ਪਤ ਗਵਾ ਲਈ, ਇੱਜ਼ਤ ਬਰਬਾਦ ਕਰ ਲਈ।
ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਪਦ ਛੁੱਟ ਹੈ ਗੁਰ ਸਰਣਾਈ।
ਫਿਰ ਮਹਾਰਾਜ ਉਹਨਾਂ ਦਾ ਕਿਸੇ ਤਰ੍ਹਾਂ ਉਧਾਰ ਵੀ ਹੋ ਸਕਦਾ ਹੈ ਤਾਂ ਹਜ਼ੂਰ ਕਹਿੰਦੇ ਹਾਂ, ਸਤਿਗੁਰੂ ਵੀ ਸੱਚਾ ਹੈ ਤੇ ਸਤਿਗੁਰੂ ਦੀ ਬਾਣੀ ਵੀ ਸੱਚੀ ਹੈ, ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਭੱਜ ਕੇ ਪੈ ਜਾਵੇ ਉਹ ਛੁੱਟ ਸਕਦਾ ਹੈ ਤੇ ਨਹੀਂ ਤੇ ਚਾਹੇ ਕੋਈ ਪੜ੍ਹਿਆ ਚਾਹੇ ਅਨਪੜ੍ਹ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਨਾ ਪੈਂਦਾ ਉਹ ਕਦੇ ਜਨਮ ਮਰਨ ਤੋਂ ਛੁੱਟ ਹੀ ਨਹੀਂ ਸਕਦਾ।
ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸੁਚਿਆਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਗੁਰਮੁਖਾਂ ਦੀ ਅਵਸਥਾ ਦੱਸਦੇ ਹਨ। ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵਸ ਗਈ ਹੈ, ਸੇ ਦਰ ਸਾਚੇ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੱਚੇ ਬਣ ਗਏ, ਸੁਚਿਆਰ ਸਾਬਤ ਹੋਏ। ਦਰ ਸਾਚਾ ਸੁਚਿਆਰਾ, ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਹਮੇਸ਼ਾ ਲਈ ਸੁਚਿਆਰ ਹੋ ਗਏ, ਅਥਵਾ ਇੱਕ ਇੱਥੇ ਵੀ ਦਰਗਾਹ ਹੈ ਉਹ ਹੈ ਸਾਧ ਸੰਗਤ। ਇਸ ਲਈ ਪਹਿਲਾ ਜਿਹੜਾ ਅਰਥ ਹੈ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਗਿਆ ਉਹ ਇੱਥੇ ਵੀ ਸਾਧ ਸੰਗਤ ਰੂਪੀ ਸੱਚੀ ਦਰਗਾਹ ਵਿੱਚ ਸੱਚੇ ਜਾਣੇ ਜਾਂਦੇ ਨੇ। ਦਰ ਸਾਚਾ ਸੁਚਿਆਰਾ, ਤੇ ਫਿਰ ਅੱਗੇ ਪਰਲੋਕ ਦੇ ਵਿੱਚ ਜਿਹੜੀ ਅੱਗੇ ਰੱਬੀ ਦਰਗਾਹ ਹੈ ਉਹ ਸੱਚਖੰਡ ਦਰਬਾਰ ਦੇ ਵਿੱਚ ਵੀ ਉਹ ਹਮੇਸ਼ਾ ਲਈ ਸੁਚਿਆਰ ਗਿਣੇ ਜਾਂਦੇ ਹਨ।
ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ।
ਉਹਨਾਂ ਸੰਤਾਂ ਭਗਤਾਂ ਮਹਾਂਪੁਰਖਾਂ ਦੀ ਸੋਭਾ ਜੁਗਾਂ ਜੁਗਾਂ ਦੇ ਵਿੱਚ ਹੁੰਦੀ ਰਹਿੰਦੀ ਹੈ, ਕੋਈ ਨਾ ਮਿਟਣ ਹਾਰਾ। ਉਹਨਾਂ ਦੀ ਮਹਿਮਾ ਨੂੰ, ਉਹਨਾਂ ਦੀ ਸੋਭਾ ਨੂੰ ਔਰ ਉਹਨਾਂ ਦੀ ਵਡਿਆਈ ਨੂੰ ਕੋਈ ਵੀ ਮਿਟਣ ਵਾਲਾ ਨਹੀਂ ਹੈ।
ਨਾਨਕ ਤਿਨਕੈ ਸਦ ਬਲਹਾਰੈ, ਜਿਨ ਹਰ ਰਾਖਿਆ ਔਰ ਧਾਰਾ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਮੈਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ, ਜਿਨ ਹਰ ਰਾਖਿਆ ਔਰ ਧਾਰਾ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੀ ਹੈ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ, ਹਉ ਕੁਰਬਾਨਾ ਜਾਉ, ਤਿਨਾ ਕੈ ਲੈਣ ਜੋ ਤੀਰਾ ਨਾਓ, ਲੈਣ ਜੋ ਤੇਰਾ ਨਾਉ ਤਿਨਾ ਕਹਿ ਸਦ ਕੁਰਬਾਨਾ ਜਾਓ। ਗੁਰੂ ਅਰਜਨ ਦੇਵ ਮਹਾਰਾਜ ਦੇ ਵੀ ਬਚਨ ਨੇ, ਜਿਨ ਜਪਿਆ ਤਿਸ ਕੋ ਬਲਿਹਾਰ, ਨਾਨਕ ਤਿਨ ਕਹਿ ਸਦ ਬਲਿਹਾਰਾ, ਜਿਨ ਹਰ ਰੱਖਿਆ ਉਰਧਾਰਾ। ਵੀ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਕੇ ਰੱਖਿਆ, ਅਸੀਂ ਉਹਨਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ।